ਫੇ ਫਕਰਾਂ ਨੂੰ ਹੁੰਦਾ ਫਿਕਰ ਕਾਹਦਾ, ਫੱਕਾ ਮਾਰ ਕੇ ਫਿਕਰ ਨੂੰ ਫੱਕ ਜਾਈਦਾ। ਓਏ ਲੋਕੀ ਬਟੂਏ ਨੂੰ ਖੀਸੇ ਚ ਧੱਕਦੇ ਨੇ ਤੇ ਅਸੀਂ ਖੀਸੇ ਨੂੰ ਬਟੂਏ ਚ ਧੱਕ ਦਈ। ਮਹਿੰਗਾਈ ਤੋੜ ਗਰੀਬਾਂ ਦਾ ਲੱਕ ਦਿੰਦੀ, ਮਹਿੰਗਾਈ ਤੋੜ ਗਰੀਬਾਂ ਦਾ ਲੱਕ ਦਿੰਦੀ ਤੇ ਅਸੀਂ ਤੋੜ ਮਹਿੰਗਾਈ ਦਾ ਲੱਕ ਦਈਦਾ। ਭਾਈ ਤੜਕਾ ਲੱਗਦਾ ਹੋਵੇ ਗੁਆਂਢੀਆਂ ਦੇ ਤੇ ਢੱਕਣ ਆਪਣੀ ਪਤੀਲੀ ਦਾ ਚੱਕ ਦਈਦਾ।
ਚਾਚਾ ਜੀ ਕੀ ਫਰਮਾ ਰਹੇ ਸੀ?
ਫਰਮਾ ਰਿਹਾ ਸੀ ਵੀ ਤੜਕਾ ਲੱਗਦਾ ਹੋਵੇ ਗੁਆਂਢੀਆਂ ਦੇ ਤੇ ਢੱਕਣ ਆਪਣੀ ਪਤੀਲੀ ਦਾ ਚੱਕ ਦਈਦਾ।
ਜਦੋਂ ਵੇਖਿਆ ਸਰੋਤੇ ਉਦਾਸ ਹੋ ਗਏ, ਛਨਕਾਟਾ 96.5 ਤੱਕ ਦਈਦਾ,
ਛਨਕਾਟਾ 96.5 ਤੱਕ ਦਈਦਾ। ਸਾਲ ਚ ਇੱਕ ਨੰਬਰ ਮਸਾਂ ਤਿਆਰ ਹੁੰਦਾ ਤੇ ਤੂੰ 96.5 ਭਾਲਦਾ, ਸਕ੍ਰਿਪਟ ਤੇਰੀ ਭੂਆ ਲਿਖੂਗੀ। ਉਹ
ਚਾਚਾ ਜੀ ਤੁਸੀਂ ਸਕ੍ਰਿਪਟ ਦੀ ਗੱਲ ਛੱਡੋ, ਇਹ ਵੇਖੋ ਕਿ ਸ਼ਰਮਾ ਜੀ ਨੇ ਕਾਫੀਆ ਕਿਵੇਂ ਰਲਾਇਆ ਹੈ।
ਭਤੀਜ, ਆ ਚਾਚੇ ਦੀ ਕਿਹੜੀ ਨਵੀਂ ਭਤੀਜੀ ਆਈ ਆ ਬਈ, ਜਿਹੜੀ ਚਾਹ ਨੂੰ ਛੱਡ ਕੇ ਸਿੱਧੀ ਹੈ ਕਾਫੀ ਨੂੰ ਪੈਂਦੀ ਹੈ।
ਚਾਚਾ ਜੀ ਥੋੜਾ ਦਿਮਾਗ ਤੇ ਵਜ਼ਨ ਦਿਓ।
ਕਿਉਂ ਦਵਾਂ ਵਜ਼ਨ? ਦਿਮਾਗ ਆ, ਕੋਈ ਧਰਮ ਕੰਡਾ ਤਾਂ ਨਹੀਂ?
ਓਹੋ, ਮੈਂ ਤਾਂ ਇਹ ਪੁੱਛਣਾ ਚਾਹੁੰਦਾ ਸੀ ਕਿ ਬੀਬੀ ਸਿਆਣੀ ਆ।
ਮੈਂ ਕਦੋਂ ਕਹਿਣਾ ਕਮਲੀ ਆ?
ਉੱਠਾ ਹੀ ਮਤਲਬ ਕੱਢ ਲਿਆ ਕਰੋ। ਮੇਰੇ ਕਹਿਣ ਦਾ ਮਤਲਬ ਸੀ ਤੁਸੀਂ ਪਛਾਣੀ ਨੀ, ਪੰਜਾਬ ਦਾ ਬੱਚਾ ਬੱਚਾ ਇਹਨੂੰ ਜਾਣਦਾ?
ਜੇ ਬੱਚਾ ਬੱਚਾ ਜਾਣਦਾ ਨਾ ਫੇਰ ਨੀ ਮੈਂ ਪਛਾਣ ਸਕਦਾ।
ਕਿਉਂ?
ਮੈਂ ਕਿਹੜਾ ਜਵਾਕ ਆ?
ਸਰ ਗਿਆ
ਮੈਂ ਇਹਦੇ ਕਿ ਸਰ ਨਾਲ ਹੀ ਕਿਹੜੀ ਗੱਲ ਆ। ਓਏ ਬੰਦੇ ਦੀ ਪਛਾਣ ਹਮੇਸ਼ਾ ਉਹਦੇ ਨਾਂ ਤੋਂ ਹੁੰਦੀ ਆ, ਇਸ ਕਰਕੇ ਉਹਦਾ ਨਾਂ ਪੁੱਛ ਲੈਣਾ ਚੰਗਾ ਹੁੰਦਾ, ਨੀ ਬਾਅਦ ਚ ਸਾਰੀ ਉਮਰ ਬੰਦਾ ਜਸਵਾਲ ਸਾਹਿਬ ਵਾਂਗੂ ਪਛਤਾਉਂਦਾ ਹੀ ਰਹਿੰਦਾ।
ਜਸਵਾਲ ਸਾਹਿਬ ਕਦੋਂ ਪਛਤਾਏ ਸੀ?
ਅੱਜ ਜਦੋਂ ਕੁੰਭ ਦੇ ਮੇਲੇ ਤੇ ਨਹਾਉਣ ਗਏ ਸੀ।
ਇਹ ਕੁੰਭ ਦੇ ਮੇਲੇ ਤੇ ਨਹਾਉਣ ਜਾਂਦੇ ਹੁੰਦੇ?
12 ਸਾਲ ਬਾਅਦ ਨਹਾਉਂਦੇ ਆ ਨਾ।
ਕੀ ਆਖਿਆ?
ਮੇਰਾ ਮਤਲਬ 12 ਸਾਲ ਬਾਅਦ ਆਉਂਦਾ ਨਾ ਮੇਲਾ,
ਉੱਥੇ ਕੀ ਹੋਇਆ ਸੀ ਉਹਨਾਂ ਨਾਲ?
ਹੋਣਾ ਕੀ ਸੀ ਉਹਨਾਂ ਦਾ, ਇੱਕ ਚਿੱਤ ਕਰੇ ਨਾਲ ਵਾ, ਇੱਕ ਚਿੱਤ ਕਰੇ ਜਾਂ ਛੱਡ ਪਰੇ ਕੀ ਨਹਾਉਣਾ।
ਕਿਉਂ?
ਡਰਦੇ ਸੀ ਨਾ ਵੀ ਜੇ ਮੈਂ ਨਹਾਉਣ ਵੜ ਗਿਆ ਬਾਅਦ ਚ ਮੇਰੇ ਕੋਈ ਕੱਪੜੇ ਚੱਕ ਕੇ ਨਾ ਲੈ ਜਾਵੇ।
ਫੇਰ?
ਫੇਰ ਕੀ, ਇਹਨਾਂ ਨੂੰ ਇੱਕ ਤੇਰੇ ਵਰਗੀ ਕੁੜੀ ਆ ਕੇ ਪਤਾ ਕੀ ਕਹਿੰਦੀ?
ਫੁੱਫੜ ਜੀ ਨਮਸਤੇ।
ਨਮਸਤੇ ਭਾਈ, ਨਮਸਤੇ।
ਫੁੱਫੜ ਜੀ ਤੁਸੀਂ ਬਿਲਕੁਲ ਹੀ ਚਿੰਤਾ ਨਾ ਕਰੋ, ਬੇਫਿਕਰ ਹੋ ਕੇ ਇਸ਼ਨਾਨ ਕਰ ਲੋ, ਮੈਂ ਬੈਠਦੀ ਆ ਤੁਹਾਡੇ ਕੱਪੜਿਆਂ ਦੀ ਰਾਖੀ।
ਅੱਛਾ ਭਾਈ, ਲਓ ਜੀ ਜਸਵਾਲ ਸਾਹਿਬ ਨਹਾਉਣ ਗਏ, ਤਲਾਬ ਚੋਂ ਬਾਹਰ ਹੀ ਨਾ ਨਿਕਲਣ।
ਕਿਉਂ?
ਬਾਹਰ ਤਾਂ ਨਿਕਲਦੇ ਜੇ ਉੱਥੇ ਉਹਨਾਂ ਦੇ ਲੀੜੇ ਪਏ ਹੁੰਦੇ। ਭਤੀਜੀ ਤਾਂ ਸਣੇ ਵਸਤਰ ਫਰਾਰ ਸੀ।
ਫੇਰ?
ਫੇਰ ਕੀ, ਉਸ ਵੇਲੇ ਜਸਵਾਲ ਸਾਹਿਬ ਦੀ ਪੋਜੀਸ਼ਨ ਦੇਖਣ ਵਾਲੀ ਸੀ।
ਕਿੱਦਾਂ
ਬਾਈ? ਮਤੀਰਾ ਹੀ ਕਿੱਡਾ ਟਿੱਡ, ਗੋਡਿਆਂ ਤੱਕ ਫੰਟ ਵਾਲਾ, ਨੁੱਚੜ ਦਾ ਕਛਹਿਰਾ, ਸੜਕ ਤੇ ਐ ਬਿੰਗੀ ਟੇਢੀ ਧਾਰ ਬੰਨਦਾ ਜਾਂਦਾ ਸੀ ਜਿਵੇਂ ਜੇਠ ਵਿਸਾਖ ਦੀਆਂ ਧੁੱਪਾਂ ਚ ਮੰਡੀ ਨੂੰ ਕਣਕ ਢੋਂਦੇ ਬਹੁਤ ਸੜਕ ਗਿੱਲੀ ਕਰਦੇ ਜਾਂਦੇ ਹੁੰਦੇ ਆ।
ਫਿਰ ਤਾਂ ਬਹੁਤ ਮਾੜੀ ਹੋਈ ਜਸਵਾਲ ਸਾਹਿਬ ਨਾਲ।
ਮਾੜੀ ਜੀ ਮਾੜੀ, ਨਾ ਤਾਂ ਉਹਨਾਂ ਨੂੰ ਕਲਯੋਗਣ ਦਾ ਨਾਂ ਪਤਾ ਤੇ ਨਾ ਹੀ ਇਹ ਸਮਝ ਆਵੇ ਉਹ ਭਤੀਜੀ ਕਿਹੜੇ ਰਿਸ਼ਤਿਓਂ ਲੱਗਦੀ ਸੀ। ਵਿਚਾਰੇ ਰੋਣ ਹਾਕੇ ਜੇ ਹੋ ਗਏ, ਗਿੱਲੇ ਬਨੈਣ ਕਛਹਿਰੇ ਚ ਬੀਬੀਆਂ ਦੇ ਪੌਣੇ ਦੁਆਲੇ ਗੇੜੇ ਕੱਢੀ ਆ, ਉਧਰੋਂ ਏਡਾ ਵੱਡਾ ਸਰੀਰ ਦੇ ਕੇ ਬੀਬੀਆਂ ਸੁੰਗੜਦੀਆਂ ਜਾਣ। ਜਸਵਾਲ ਸਾਹਿਬ ਕਹਿੰਦੇ ਭਾਈ ਡਰੋ ਨਾ, ਇੱਕ ਕਲਯੋਗਣ ਕਰ ਗਈ ਜਗੋਂ ਤੇਰਵੀਂ, ਹੋ ਗਏ ਲੀੜਿਓਂ ਬਾਹਰ, ਓਏ ਇਲਾਕੇ ਦਾ ਮੈਂ ਮੰਨਿਆ ਲੀਡਰ, ਵੇਖ ਲਓ ਮੇਰਾ ਹਾਲ। ਓਏ ਜਸਵਾਲ ਮੇਰਾ ਪਿੰਡ ਸੁਣੀ ਦਾ ਜਿਹਨੂੰ ਲੱਗਦਾ ਬੰਨਾ ਖੇੜੀ ਦਾ, ਓਏ ਰੱਬ ਦਾ ਵਾਸਤਾ ਕੋਈ ਤਾਂ ਦੱਸ ਦੋ ਨੀ ਮੈਂ ਫੁੱਫੜ ਕਿਹੜੀ ਦਾ। ਸੋ ਇਸ ਕਰਕੇ ਮੈਂ ਕਹਿਣਾ ਭਤੀਜ ਕਿ ਮੈਨੂੰ ਬੀਬੀ ਦਾ ਤਾਰਫ ਪਹਿਲਾਂ ਹੀ ਕਰਾ ਦੇ, ਕਿਤੇ ਬਾਅਦ ਚ ਜਸਵਾਲ ਸਾਹਿਬ ਵਾਂਗੂ ਮੈਂ ਵੀ ਨਾ ਪੁੱਛਦਾ ਫਿਰਾਂ ਨੀ ਮੈਂ ਚਾਚਾ ਕਿਹੜੀ ਦਾ।
ਨਹੀਂ ਜੀ, ਤੁਹਾਨੂੰ ਇਹ ਪੁੱਛਣ ਦੀ ਨੌਬਤ ਨਹੀਂ ਆਏਗੀ।
ਕਿਉਂ?
ਚਾਚਾ ਤੂੰ ਕਿਹੜਾ ਇੱਥੇ ਕੱਪੜੇ ਲਾ ਕੇ ਬੈਠਾ?
ਬਕਵਾਸ ਨਹੀਂ ਕਰਨਾ ਓਏ, ਸਿੱਧਾ ਸਿੱਧਾ ਮੈਨੂੰ ਨਾਂ ਦੱਸ ਦੇ ਇਹਦਾ ਕੀ ਆ।
ਮੈਂ ਦੱਸ ਦਿੰਦੀ ਹਾਂ, ਮੇਰਾ ਨਾਮ ਹੈ ਨੀਲੂ ਤੇ ਅੱਜ ਕੱਲ੍ਹ ਜਲੰਧਰ ਦੂਰਦਰਸ਼ਨ ਤੋਂ ਲਿਸ਼ਕਾਰਾ ਪ੍ਰੋਗਰਾਮ ਪੇਸ਼ ਕਰ ਰਹੀ ਹਾਂ। ਵੈਸੇ ਪਿਆਰ ਨਾਲ ਲੋਕ ਮੈਨੂੰ ਵਣਜਾਰਨ ਕੁੜੀ ਵੀ ਕਹਿੰਦੇ
ਨੇ।
ਅੱਛਾ, ਵਣਜਾਰ ਨਾ ਜੇ ਪਿਆਰ ਨਾਲ ਕਹਿੰਦੇ ਆ, ਗੁੱਸੇ ਨਾਲ ਪਤਾ ਨੀ ਕੀ ਕਹਿੰਦੇ ਹੋਣਗੇ। ਤੇ ਭਤੀਜੇ ਤੈਨੂੰ ਪਿਆਰ ਨਾਲ ਬਾਜੀਗਰ ਕਹਿੰਦੇ ਹੋਣੇ ਆ।
ਬਸ ਤੇਰੀਆਂ ਆਹੀ ਸੜੀਆਂ ਸੜੀਆਂ ਗੱਲਾਂ ਦੁਖੀ ਹੋ ਕੇ ਨਾ ਤਾਂ ਹੀ ਮੈਨੂੰ ਟੁੱਕ ਫੈਸਲਾ ਕਰਨਾ ਪਿਆ।
ਕਾਹਦਾ ਫੈਸਲਾ ਹੋਏ?
ਬਥੇਰਾ ਚਿਰ ਇਹਨਾਂ ਨੇ ਤੁਹਾਡੇ ਨਾਲ ਕੈਸਲਾ ਕਢਵਾ ਲਈਆਂ, ਹੁਣ ਆਪਣੇ ਪੈਰਾਂ ਤੇ ਆਪ ਖੜੇ ਹੋਣਾ ਚਾਹੁੰਦੇ ਨੇ।
ਕਿਉਂ, ਪਹਿਲਾਂ ਫੌੜੀਆਂ ਤੇ ਖੜਾ ਸੀ?
ਇਹਦੇ ਚ ਗੁੱਸਾ ਕਰਨ ਵਾਲੀ ਕਿਹੜੀ ਗੱਲ ਆ, ਸਕੇ ਪਿਓ ਪੁੱਤ ਅਲੱਗ ਹੁੰਦੇ ਆਏ ਆ, ਆਪਾਂ ਤਾਂ ਫਿਰ ਚਾਚਾ ਭਤੀਜਾ। ਵੈਸੇ ਤੁਹਾਡੀ ਜਾਣਕਾਰੀ ਲਈ ਦੱਸ ਦਈਏ, ਨੀਲੂ ਤੇ ਮੈਂ ਆਪਣੀ ਅਲੱਗ ਕੈਸਟ ਕੱਢਣ ਜਾ ਰਹੇ ਹਾਂ।
ਅਲੱਗ ਕੈਸਟ ਕੱਢੋਗੇ?
ਜੀ ਹਾਂ, ਮੈਂ ਸ਼ਰਮਾ ਜੀ ਨਾਲ ਇਸੇ ਗੱਲ ਤੇ ਹਿੱਸੇਦਾਰੀ ਕੀਤੀ ਹੈ ਕਿ ਦਿਮਾਗ ਮੇਰਾ ਪੈਸਾ ਤੇਰਾ।
ਅੱਛਾ, ਜਾਣੀ ਕਿ ਪੈਸਾ ਬਾਲੇ ਦਾ ਤੇ ਦਿਮਾਗ ਨੀਲੂ ਦਾ।
ਜੀ ਹਾਂ
ਬਈ, ਫੇਰ ਇਹ ਕੈਸਟ ਨਹੀਂ ਨਿਕਲ ਸਕਦੀ, ਮੇਰੇ ਕੋਲੋਂ ਲਿਖਾ ਲਓ।
ਕਿਉਂ?
ਕਿਉਂਕਿ ਇਹਦੇ ਕੋਲ ਪੈਸਾ ਨਹੀਂ, ਤੇਰੇ ਕੋਲ ਦਿਮਾਗ ਨਹੀਂ।
ਕੀ ਕਿਹਾ?
ਕੁਛ ਨੀ ਕੁਛ ਨੀ। ਬਾਈ ਦੀ ਵੇ, ਤੁਹਾਡਾ ਏਮ ਕੀ ਹੈ?
ਟਾਰਗੇਟ ਸਾਡਾ ਬਹੁਤ ਸਿੱਧਾ ਹੀ ਆ, ਕੈਸਟ ਦੇ ਜ਼ਰੀਏ 4 ਪੈਸੇ ਕਮਾਵਾਂਗੇ
ਤੇ ਫਿਰ ਸਾਡੇ ਅਮੀਰ ਸੱਭਿਆਚਾਰ ਨੂੰ ਦਰਸਾਉਂਦੀ ਇੱਕ ਬੇਮਿਸਾਲ ਪੰਜਾਬੀ ਫਿਲਮ ਬਣਾਵਾਂਗੇ।
ਤੇ ਅਸੀਂ ਇਹ ਵੀ ਵਾਅਦਾ ਕਰਦੇ ਹਾਂ ਕਿ ਜਿਹੜਾ ਦਾ ਪ੍ਰੋਫਿਟ ਹੋਊ ਉਹਨੂੰ ਅਸੀਂ ਯਤੀਮਾਂ ਵਿੱਚ ਵੰਡਾਂਗੇ।
ਲੈ ਵੀ ਅੱਜ ਮੈਂ ਇੱਕ ਗੱਲ ਦਾਅਵੇ ਨਾਲ ਕਹਿ ਸਕਦਾ ਕਿ ਪਹਿਲੀ ਗੱਲ ਤਾਂ ਤੁਹਾਡੇ ਕੋਲੋਂ ਫਿਲਮ ਬਣਨੀ ਨਹੀਂ, ਜੇ ਬਣ ਗਈ ਤਾਂ 4 ਪੈਸੇ ਬਚਣੇ ਨਹੀਂ।
ਤੇ ਜੇ ਭਲਾ ਬਚ ਗਏ
ਫਿਰ ਇਹ ਪ੍ਰੋਫਿਟ ਤੁਹਾਨੂੰ ਆਪਸ ਵਿੱਚ ਵੰਡਣਾ ਪੈਣਾ।
ਕਿਉਂ?
ਓਏ ਪੰਜਾਬੀ ਫਿਲਮ ਬਣਾ ਕੇ ਤਾਂ ਵੇਖੋ, ਪੰਜਾਬੀ ਪ੍ਰੋਡਿਊਸਰ ਤੋਂ ਵੱਡਾ ਯਤੀਮ ਤੁਹਾਨੂੰ ਲੱਭੂ ਕਿੱਥੋਂ? ਇਹ ਤਾਂ ਬਾਅਦ ਦੀਆਂ ਗੱਲਾਂ ਨੇ, ਐਂ ਦੱਸੋ ਵੀ ਮੇਰੇ ਕੋਲ ਆਉਣ ਦੀ ਤਕਲੀਫ ਕਿਵੇਂ ਕੀਤੀ?
ਅਸੀਂ ਤੁਹਾਡੇ ਕੋਲ ਨਾਮ ਕਰਨ ਲਈ ਆਏ ਸੀ, ਸਾਨੂੰ ਸੁਝਾਅ ਦਿਓ ਕਿ ਅਸੀਂ ਫਿਲਮ ਦਾ ਨਾਂ ਕੀ ਰੱਖੀਏ।
ਪਹਿਲਾਂ ਮੁੰਡਾ ਦਾ ਜੰਮ ਲਓ, ਪੋਤੇ ਦਾ ਨਾਂ ਫੇਰ ਰੱਖ ਲਿਓ।
ਕੀ ਮਤਲਬ?
ਪਹਿਲਾਂ ਕੈਸਟ ਤਾਂ ਕੱਢ ਲਓ, ਫਿਲਮ ਬਾਰੇ ਫੇਰ ਸੋਚ ਲਿਓ।
ਅਸੀਂ ਸੋਚਿਆ ਬਾਰ ਬਾਰ ਕਿਹੜਾ ਤੁਹਾਡੀਆਂ ਮਿੰਨਤਾਂ ਕਰੂ, ਇੱਕ ਵਾਰੀ ਦੋਨੋਂ ਨਾਂ ਪੁੱਛ ਲੈਂਦੇ ਆ।
ਨਾ ਏਡੇ ਨਿੱਕੇ ਜੇ ਕੰਮ ਲਈ ਮੇਰੇ ਕੋਲ ਆਉਣ ਦੀ ਕੀ ਲੋੜ ਸੀ?
ਕਿਉਂ?
ਆ ਵੱਡੇ ਦਿਮਾਗ ਵਾਲੀ ਆਈ ਸੀ ਤੇਰੇ ਨਾਲ, ਇਹਨੂੰ ਹੀ ਪੁੱਛ ਲੈਣਾ ਸੀ।
ਸ਼ਰਮਾ ਜੀ, ਚਲੋ ਇੱਥੋਂ ਚੱਲੀਏ।
ਨੀਲੂ ਜੀ ਗੁੱਸਾ ਨਹੀਂ ਕਰਨਾ, ਚਾਚਾ ਜੀ ਵੈਸੇ ਬੜਬੋਲੇ ਆ ਪਰ ਦਿਲ ਦੇ ਬਹੁਤ ਚੰਗੇ ਆ।
ਮਸਕਾ ਲਾਉਣਾ?
ਚਾਚਾ ਜੀ ਪਲੀਜ਼ ਕੈਸਟ ਦਾ ਨਾਂ ਤਾਂ ਸੁਜੈਸਟ ਕਰ ਦਿਓ।
ਦੇਖੋ ਬਈ ਛਣਕਾਟਾ ਤਾਂ ਮੈਂ ਰੱਖਣ ਨਹੀਂ ਦੇਣਾ, ਹਾਂ ਹੋਰ ਬਥੇਰੇ ਨਾਂ ਨੇ ਜੇ ਕਹੋ ਉਹ ਦੱਸ ਦਿੰਦਾ।
ਦੱਸੋ।
ਸੁਣੋ, ਲੱਡੂ ਖਾ ਕੇ ਤੁਰਦੀ ਬਣੀ, ਸਮੋਸੇ ਖਾ ਕੇ ਤੁਰਦੀ ਬਣੀ, ਚਾਟ ਖਾ ਕੇ ਤੁਰਦੀ ਬਣੀ, ਗੋਲ ਗੱਪੇ ਖਾ ਕੇ ਤੁਰਦੀ ਬਣੀ, ਲਾਰਾ ਲਾ ਕੇ ਤੁਰਦੀ ਬਣੀ, BA ਕਰਕੇ ਤੁਰਦੀ ਬਣੀ, ਫੇਲ ਕਰਾ ਕੇ ਤੁਰਦੀ ਬਣੀ, ਫੋਟੋ ਸਟੈਟ ਕਰਾ ਕੇ ਤੁਰਦੀ ਬਣੀ, ਦਵਾਈ ਲੈ ਕੇ ਤੁਰਦੀ ਬਣੀ, ਫੋਨ ਕਰਕੇ ਤੁਰਦੀ ਬਣੀ, ਵਿਆਹ ਕਰਾ ਕੇ ਤੁਰਦੀ ਬਣੀ, ਕਾਰ 'ਚ ਬਹਿ ਕੇ ਤੁਰਦੀ ਬਣੀ।
ਬਸ ਕਰੋ ਜੀ, ਆਹ ਸਾਰੇ ਨਾਂ ਪੁਰਾਣੇ ਨੇ, ਇਹਨਾਂ ਨਾਵਾਂ ਤੋਂ ਕੈਸਟਾਂ ਪਹਿਲਾਂ ਹੀ ਬਾਜ਼ਾਰ ਵਿੱਚ ਆ ਚੁੱਕੀਆਂ ਨੇ, ਜੇ ਕੋਈ ਨਵਾਂ ਨਾਮ ਹੈ ਤਾਂ ਉਹ ਦੱਸੋ।
ਨਵਾਂ ਲਿਖ ਲਓ।
ਕੀ?
ਬਿਨਾਂ ਗੱਲੋਂ ਤੁਰਦੀ ਬਣੀ।
ਬਿਨਾਂ ਗੱਲੋਂ ਤੁਰਦੀ ਬਣੀ, ਇਹ ਕੋਈ ਨਾਂ?
ਓਏ ਕਮਲਿਆ, ਓਏ ਮੂਰਖਾ, ਉਹ ਲੋਕੀ ਬਿਨਾਂ ਗੱਲੋਂ 45 ਮਿੰਟ ਦੀ ਕੈਸਟ ਕੱਢ ਦਿੰਦੇ ਆ ਤੇ ਤੂੰ ਬਿਨਾਂ ਗੱਲੋਂ ਸਿਰਫ ਟਾਈਟਲ ਨਹੀਂ ਰੱਖ ਸਕਦਾ।
ਚਲੋ ਠੀਕ ਹੈ, ਹੁਣ ਤੁਸੀਂ ਇਹ ਦੱਸੋ ਕਿ ਫਿਲਮ ਦਾ ਨਾਂ ਕੀ ਰੱਖੀਏ?
ਪਰ ਹੋਵੇ ਜੱਟ ਦੇ ਨਾਂ ਤੇ।
ਜੱਟ ਦੇ ਨਾਂ ਤੇ ਹੋਵੇ, ਫੇਰ ਤਾਂ ਭਾਈ ਇੱਕੋ ਨਾਂ ਬਚਿਆ।
ਕਿਹੜਾ?
ਕਚੂੰਬਰ ਜੱਟ ਦਾ। ਲਾਸ ਮਾਰ ਕੇ ਰੱਖਤਾ ਫਿਲਮ ਵਾਲਿਆਂ ਨੇ ਜੱਟ ਦੇ ਨਾਂ ਦਾ, ਤੇ ਅਗਲੇ ਹੁਣ ਹਰ ਖੇ ਡਾਂਗਾਂ ਕੱਢੀ ਫਿਰਦੇ ਆ ਵੀ ਗਾਹਾਂ ਨੂੰ ਤੁਸੀਂ ਰੱਖ ਕੇ ਵੇਖੋ ਜੱਟ ਦੇ ਨਾਂ ਤੇ ਕਿਵੇਂ ਨਾਂ ਰੱਖਦੇ ਹੋ।
ਕਿਉਂ, ਕੀ ਗੱਲ ਹੋ ਗਈ?
ਗੱਲ ਕੀ ਹੋਣੀ ਸੀ, ਪਿੱਛੇ ਜੇ ਇਹਨਾਂ ਨੇ ਇੱਕ ਫਿਲਮ ਬਣਾਈ ਸੀ ਧੀ ਜੱਟ ਦੀ,
ਫੇਰ
ਕੀ? ਜੇ ਅਗਲੇ ਦੀ ਤੁਸੀਂ ਧੀ ਪੈਣ ਤੇ ਉਤਰੋਗੇ ਅਗਲਾ ਡਾਂਗ ਨਹੀਂ ਚੱਕੂ ਤਾਂ ਹੋਰ ਕੀ ਕਰੂ?
ਸ਼ਰਮਾ ਜੀ, ਇਹਨਾਂ ਨੇ ਤੁਹਾਨੂੰ ਕਿਤੇ ਰਾਏ ਪਾਉਣੇ?
ਚਲੋ ਨੌ ਤਾਂ ਬਾਅਦ ਚ ਵੀ ਤਰਿਆ ਜਾਊ, ਪਹਿਲਾਂ ਮੈਨੂੰ ਐਂ ਦੱਸੋ ਵੀ ਮਟੀਰੀਅਲ ਤਿਆਰ ਆ, ਤੁਹਾਡੇ ਚੋਂ ਗੀਤ ਕੌਣ ਗਾਊ?
ਮੈਂ ਗਾਊ।
ਲੈ ਲੈ, ਹੁਣ ਟਿੱਡੀਆਂ ਨੂੰ ਵੀ ਜ਼ੁਕਾਮ ਹੋਣ ਲੱਗ ਗਿਆ, ਕਹਿੰਦਾ ਗੀਤ ਮੈਂ ਗਾਊ।
ਸ਼ਰਮਾ ਜੀ ਜਰਾ ਦੱਸਿਓ ਇਹਨਾਂ ਨੂੰ ਕਿ ਤੁਸੀਂ ਕਿਹੜਾ ਗੀਤ ਤਿਆਰ ਕੀਤਾ।
ਗੁੱਡੀ ਵਾਂਗੂ ਅੱਜ ਮੈਨੂੰ ਸੱਜਣਾ, ਉਡਾਈ ਜਾ ਉਡਾਈ ਜਾ ਉਡਾਈ ਜਾ।
ਗੁੱਡੀ ਵਾਂਗੂ ਤਾਂ ਉਡਾ ਲੇਗਾ ਤੇ ਚਰਖੜੀ ਤੇਰਾ ਪਿਓ ਸੰਭਾਲੂ, ਚਾਚੇ ਨਾਲ ਤਾਂ ਵਿਗਾੜ ਨੂੰ ਫਿਰਦਾ।
ਇੱਕ ਗੀਤ ਹੋਰ ਵੀ ਹੈ ਜੀ।
ਉਹ ਕਿਹੜਾ?
ਮੇਰੇ ਯਾਰ ਨੇ ਗਲੀ ਦੇ ਵਿੱਚੋਂ ਲੰਘਣਾ ਨੀ ਕੁੜੀ, ਉਹ ਰਾਹ ਛੱਡ ਦਿਓ।
ਯਾਰ ਨਾ ਹੋ ਗਿਆ, ਸਾਲਾ ਤਰੂੜੀ ਵਾਲਾ ਟਰੱਕ ਹੀ ਹੋ ਗਿਆ, ਜਿਹੜਾ ਸਾਰੀ ਗਲੀ ਘੇਰੂ। ਕੋਈ ਏਦਾਂ ਦੇ ਗੀਤ ਨਹੀਂ ਚੱਲਦੇ ਹੁੰਦੇ?
ਤੇ ਜਨਾਬ ਹੋਰ ਕਿੱਦਾਂ ਚੱਲਦੇ ਹੁੰਦੇ ਆ?
ਇਹ ਗੀਤ ਚੱਲਦੇ ਆ ਕਿਸੇ ਚੰਗੇ ਰਾਈਟਰ ਦੇ, ਜਿਵੇਂ ਦਵਿੰਦਰ ਖੰਨੇ ਵਾਲਾ ਹੋਇਆ। ਸੁਣਿਆ ਉਹਦਾ ਗੀਤ? ਨੱਚਣ ਤੋਂ ਪਹਿਲਾਂ ਹੋਕਾ ਦੇਵਾਂਗੇ, ਸਭਨਾਂ ਨੂੰ ਇੱਕ ਮੌਕਾ ਦੇਵਾਂਗੇ, 1 ਸੋਨੇ ਦਾ ਕੋਕਾ ਦੇਵਾਂਗੇ, 121 ਰੁਮਾਲ ਉਹਨੂੰ ਦਿਲ ਵੀ ਦੇਵਾਂਗੇ, ਨੱਚੀ ਜੋ ਸਾਡੇ ਨਾਲ।
ਚਾਚਾ ਜੀ ਗੀਤ ਤਾਂ ਬਹੁਤ ਸੋਹਣਾ ਸੀ, ਪਰ ਇੱਕ ਗੱਲ ਸਮਝ ਨਹੀਂ ਆਈ।
ਕਿਹੜੀ?
ਵੀ ਨੱਚਣ ਤੋਂ ਪਹਿਲਾਂ ਹੋਕਾ ਦੇਣਾ ਵੀ ਜ਼ਰੂਰੀ ਹੈ, ਫਿਰ ਨੱਚਣ ਦਾ ਮੌਕਾ ਦੇਣਾ ਵੀ ਜ਼ਰੂਰੀ ਹੈ, ਤੇ ਬਾਅਦ ਵਿੱਚ ਇਨਾਮ 'ਚ 1 ਸੋਨੇ ਦਾ ਕੋਕਾ ਦੇਣਾ ਵੀ ਜ਼ਰੂਰੀ ਹੈ। ਪਰ ਸੋਚਣ ਵਾਲੀ ਗੱਲ ਇਹ ਹੈ ਕਿ ਰੁਮਾਲ 1 ਦੇ ਦਿਓ, 2 ਦੇ ਦਿਓ, ਤੇ ਅੱਜ ਕੱਲ੍ਹ 3 ਦਾ ਇੱਕ ਪੈਕਟ ਆਉਂਦਾ ਹੈ, ਵੱਧ ਤੋਂ ਵੱਧ ਉਹ ਦੇ ਦਿਓ। ਇਹ 121 ਰੁਮਾਲ ਕਿਹਦੇ ਵਾਸਤੇ ਦਿੱਤੇ?
ਉਹ ਬੀਬਾ ਕੁੜੀ ਤੇਰੇ ਵਾਂਗੂ ਨਲੀ ਚੋਚੋ ਹੋਣੀਆਂ, ਪੂੰਝ ਪੂੰਝ ਸਿੱਟੀ ਜਾਂਦੀ ਹੋਣੀਆਂ।
ਸ਼ਰਮਾ ਜੀ ਮੈਂ ਇੱਥੇ 1 ਮਿੰਟ ਵੀ ਨਹੀਂ ਠਹਿਰ ਸਕਦੀ।
ਨੀਲੂ ਜੀ ਸ਼ਾਂਤ ਸ਼ਾਂਤ ਸ਼ਾਂਤ, ਸਿਆਣੇ ਕਹਿੰਦੇ ਆ ਉਸ ਬੰਦੇ ਦੀਆਂ ਜਬਲੀਆਂ ਵੀ ਬਰਦਾਸ਼ਤ ਕਰਨੀਆਂ ਪੈਂਦੀਆਂ ਜਿੱਥੋਂ ਕੋਈ ਗੁਰ ਲੈਣਾ ਹੋਵੇ।
ਤੇ ਕੀ ਕੋਸਰ ਫੁਸਰ ਕਰੀ ਜਾਂਦੇ ਹੋ, ਨਾਲੇ ਗੁੜ ਦੇਣ ਨੂੰ ਮੈਂ ਪੰਸਾਰੀ ਦੀ ਹੱਟੀ ਖੋਲੀ ਆ।
ਓਹੋ ਚਾਚਾ ਜੀ, ਅਸੀਂ ਤਾਂ ਆਪਸ 'ਚ ਆਪਣੀ ਰਾਏ ਕਰ ਰਹੇ ਸੀ ਵੀ ਸਾਡਾ ਗੀਤ ਪਸੰਦ ਨਹੀਂ, ਸਾਨੂੰ ਕਲਾਕਾਰ ਹੀ ਕੋਈ ਬੁੱਕ ਕਰ ਦਿਓ।
ਕਲਾਕਾਰ ਬੁੱਕ ਕਰ ਦਿਓ, ਜੇਬ 'ਚ ਦਵਾਨੀ ਨਹੀਂ ਚੱਲੇ ਨੇ ਕਲਾਕਾਰ ਬੁੱਕ ਕਰਨ। ਓਏ ਅੱਜ ਕੱਲ੍ਹ ਕਲਾਕਾਰਾਂ ਦੇ ਰੇਟ ਪਤਾ ਕਿੰਨੇ ਆ? 7,000 ਤੋਂ ਲੈ ਕੇ 70,000 ਤੱਕ ਬੈਠੇ ਆ।
70,000 ਤੱਕ?
ਆਹੋ,
ਇਹ ਤਾਂ ਫਿਰ ਚਾਚਾ ਆਮ ਬੰਦੇ ਦੀ ਪਹੁੰਚ ਤੋਂ ਬਾਹਰ ਹੀ ਹੋਏ। ਫੇਰ ਚਾਚਾ ਜੀ ਕਲਾਕਾਰ ਤੇ ਜੇਬ ਕਤਰ 'ਚ ਫਰਕ ਕੀ ਰਹਿ ਗਿਆ?
ਫਰਕ ਤੁਹਾਡੇ ਸਾਹਮਣੇ ਆ, ਜਿਹੜੇ ਲੋਕਾਂ ਦੀਆਂ ਜੇਬਾਂ ਕੈਂਚੀਆਂ ਤੇ ਬਲੇਡਾਂ ਨਾਲ ਕੱਟਦੇ ਆ ਉਹਨਾਂ ਨੂੰ ਜੇਬ ਕਤਰੇ ਕਹਿੰਦੇ ਆ, ਤੇ ਜਿਹੜੇ ਲੋਕਾਂ ਦੀਆਂ ਜੇਬਾਂ ਜੀਭਾਂ ਨਾਲ ਕੱਟਦੇ ਆ ਉਹਨਾਂ ਨੂੰ ਕਲਾਕਾਰ ਕਹਿੰਦੇ ਆ। ਆਂਦੇ ਆ ਇੱਕ ਵਾਰੀ ਇੱਕ ਬੰਦੇ ਨੇ ਖਾੜਾ ਲਵਾਉਣ ਲਈ ਕਿਸੇ ਨਾਮਵਰ ਕਲਾਕਾਰ ਦੇ ਘਰੇ ਫੋਨ ਕੀਤਾ, ਤੇ ਅੱਗੋਂ ਫੋਨ ਉਹਦੀ ਘਰ ਵਾਲੀ ਨੇ ਚੱਕਿਆ।
ਹੈਲੋ ਜੀ, ਉਹ ਘਰ ਨਹੀਂ ਹੈਗੇ।
ਤੁਸੀਂ ਕੌਣ ਬੋਲਦੇ ਹੋ ਜੀ?
ਮੈਂ ਉਹਨਾਂ ਦੀ ਵਾਈਫ ਬੋਲ ਰਹੀ ਹਾਂ ਜੀ।
ਭੈਣ ਜੀ ਗੱਲ ਇਹ ਆ ਕਿ ਅਸੀਂ ਭਾਜੀ ਦਾ ਖਾੜਾ ਲਵਾਉਣਾ ਸੀ।
ਦੱਸੋ ਜੀ
ਇਹ ਕਿੰਨਾ ਕੁ ਰੇਟ ਆ ਉਹਨਾਂ ਦਾ?
ਜੀ ਸਿਰਫ 1 ਲੱਖ ਪਲੱਸ ਖਰਚਾ।
ਕੀ ਆਖਿਆ? 1 ਲੱਖ ਰੁਪਈਆ?
ਹਾਂਜੀ
ਭੈਣ ਜੀ, ਤੁਹਾਨੂੰ ਭੁਲੇਖਾ ਪੈਂਦਾ ਹੋਣਾ।
ਕਾਹਦਾ ਭੁਲੇਖਾ?
ਓਏ, ਅਸੀਂ ਉਹਨੂੰ ਖਾੜਾ ਲਵਾਉਣ ਬਾਅਦ ਮੋੜ ਦੇਣਾ, ਖਰੀਦਣਾ ਨਹੀਂ। ਤੁਸੀਂ ਦੱਸੋ ਕਿਹਦੀ ਪੂੰਛ ਨੂੰ ਹੱਥ ਲਾਉਣਾ?
ਚਾਚਾ ਜੀ, ਅਸੀਂ ਤਾਂ ਇੰਨੇ ਜੋਗੇ ਨਹੀਂ, ਸਾਨੂੰ ਤਾਂ ਮਨੀ ਪ੍ਰੋਬਲਮ ਹੈ।
ਜੇ ਭਾਈ ਮਨੀ ਦੀ ਪ੍ਰੋਬਲਮ ਆ, ਉਹਦਾ ਹੱਲ ਮੈਂ ਦੱਸ ਦਿੰਦਾ।
ਸਾਨੂੰ ਮਨੀ ਤੁਸੀਂ ਉਧਾਰ ਦੋਗੇ?
ਨਹੀਂ, ਰਣਜੀਤ ਮਨੀ ਨਾਲ ਗੱਲ ਕਰ ਲਓ।
ਤਾਂ ਚਾਚਾ ਜੀ, ਤੁਸੀਂ ਹੀ ਰਣਜੀਤ ਮਨੀ ਨੂੰ ਫੋਨ ਕਰੋ ਨਾ।
ਲੈ ਮੈਂ ਕਰ ਦਿੰਦਾ, 4 5 2 5 8 6।
ਹੈਲੋ, ਰਣਜੀਤ ਮਨੀ ਸਪੀਕਿੰਗ।
ਅਸ਼ਕੇ, ਓਏ ਹੁਣ ਅੰਗਰੇਜ਼ੀ ਨੂੰ ਮੂੰਹ ਮਾਰਨ ਲੱਗ ਪਿਆ। ਓ, ਮੈਂ ਚਤਰ ਸਿਓ ਬੋਲਦਾ।
ਓ ਚਾਚਾ ਜੀ, ਪੈਰੀ ਪੈਨੇ ਆ।
ਪੈ ਜਾ ਪੁੱਤਰਾ, ਪੈ ਜਾ ਪੈ ਜਾ ਪੈ ਜਾ।
ਚਾਚਾ ਜੀ, ਘਰੋਂ ਹੀ ਬੋਲਦੇ ਹੋ?
ਨਹੀਂ, ਟੈਲੀਫੋਨ ਦੇ ਖੰਭੇ ਤੇ ਚੜਿਆ ਹੋਇਆ।
ਓਹੋ, ਤੁਹਾਡੇ ਨਾਲ ਤਾਂ ਗੱਲ ਕਰਨੀ 95 ਦਾ ਘਾਟਾ ਹੈ।
ਓਏ ਚੱਲ, 25 ਦਾ ਤਾਂ ਫਾਇਦਾ ਹੈ।
ਇਦੋਂ ਪਹਿਲਾਂ ਕਿ ਮੇਰਾ ਪੂਰਾ ਰੁਪਈਆ ਗੁੱਲ ਹੋ ਜੇ, ਤੁਸੀਂ ਕੰਮ ਦੀ ਗੱਲ ਤੇ ਆ ਜਾਓ।
ਆ ਕੰਮ ਦੀ ਗੱਲ ਇਹ ਆ ਵੀ ਤੇਰੇ ਕੋਈ ਐਮਰਜੈਂਸੀ ਗੀਤ ਪਿਆ।
ਕੀ ਗੱਲ, ਐਮਰਜੈਂਸੀ ਲੱਗ ਗਈ?
ਸੁੱਖ ਬੋਲ ਯਾਰ, ਅਸਲ ਵਿੱਚ ਗੱਲ ਇਹ ਆ ਕਿ ਆਪਣੇ ਬਾਲੇ ਹੁਣੀ ਇੱਕ ਕੈਸਟ ਕੱਢਣ ਦੀ ਤਿਆਰੀ 'ਚ ਨੇ।
ਕਿਹੜੀ ਕੰਪਨੀ ਨੂੰ ਕੁੰਡੀ ਲਾ ਰਹੇ ਨੇ?
ਓ ਚੱਲ ਯਾਰ, ਅਗਲੇ ਜੀ ਤੋਂ ਮਰਜ਼ੀ ਆਟਾ ਪਿਹਾਉਣ, ਬੰਦੇ ਆਪਣੇ ਨੇ, ਤੂੰ ਆਪਣੀ ਕਾਰਡ ਥੋੜੀ ਠੀਕ ਠੀਕ ਕੱਟੀ, ਮੇਰਾ ਮਤਲਬ ਆਪਣੀ ਕੁੰਡੀ ਠੀਕ ਠੀਕ ਲਾਈ।
ਓ ਚਾਚਾ ਜੀ, ਫਿਰ ਕੁੰਡੀ ਤੇ ਗੀਤ ਸੁਣਾ ਦਈਏ।
ਸੁਣਾ ਦੇ ਸੁਣਾ ਦੇ।
ਲੈ ਫੋਨ ਤੇ?
ਓ ਲੈ, ਹੋਰ ਕੀ,
ਲੈ ਸੁਣੋ ਫਿਰ।
ਕੁੰਡੀ ਤੋਂ ਬਚ ਯਾਰ, ਜ਼ਮਾਨਾ ਕੁੰਡੀ ਦਾ।
ਕੁੰਡੀ ਤੋਂ ਬਚ ਯਾਰ, ਜ਼ਮਾਨਾ ਕੁੰਡੀ ਦਾ।
ਹੋ ਜਾ ਤੂੰ ਹੁਸ਼ਿਆਰ, ਜ਼ਮਾਨਾ
ਕੁੰਡੀ ਦਾ।
ਕੰਡਕਟਰ ਵੱਟਦੇ, ਪੈਸੇ ਖੂਬ ਕੰਡਕਟਰ ਵੱਟਦੇ।
चाचा जी मणि ने तो कमाल ही करती।
उम्मीद है लोकी बहुत पसंद करेंगे।
ओए पसंद ही गल करदे हो, ओए ओनू इधर दा पसंद करदे ही करदे ने, बाहरले लोग होर भी पसंद करदे ने।
चाचा जी ऐसी गल नहीं, पसंद तां तुहानू भी उधर लोग बहुत करदे आ।
ला पसंद दी गल सुन ला पती, साडा पहला शो न्यूयॉर्क विच सीगा। एयरपोर्ट तो उतरे, टैक्सी कीती, सीधा थिएटर नूं रवाना हो गए जिथे शो सी। टैक्सी वाला पंजाबी भरा बड़ा खुश, भाई बल्ले बल्ले बल्ले, मेरी कार च पंजाब दे पंज मन्ने परमन्ने कलाकार बैठे। उन्हें अपने टैक्सी वाले भरावां ते हवा करन लई कार विचों ही टैलीफोन ते मैसेज देने शुरू करते। पहला फोन घुमाया, कहिंदा फलानिया की करदा, आंदा सवारी खेडण चलियां, आंदा शो नहीं वेखना, कहिंदा किहड़ा शो, हद हो गई, कहिंदा तैनू पता ही नहीं पंजाब तो इन्ने कलाकार आए हुए ने।
फिर की कहिंदा?
ओह कहिंदा छड परे, एवीं 25-30 डालर च पानी पाउणा जो साला पंजाब दा भुखा नंगा इधर 30 दिन तुरिया रहिंदा।
चाचा फिर तां बहुत माड़ी हुई तुहाडे नाल, पर पता नहीं लग्या बंदा है कौन सी।
भाई बड़ी कोशिश कीती भतीज, भाई केरा लभ जे सी ओह बंदा है कौन। अखीर नूं बस इन्ना ही पता चलिया
कि
ओह कहिंदे पंजाब दा कोई रजवाड़ा सी, मतलब इधरला रजिया पुजिया सी, जिहड़ा अमरीका सिर्फ ऐश करन गया सी।
ना इहदे विच खिजण वाली केड़ी गल है, नाले कोई जरूरी तां नहीं कि हर कोई थानू लाइक करे।
नाले चाचा जी इहदे च कोई शक भी नहीं कि साडे मुल्क चों लोक उधर मेहनत मशक्ति करन जांदे आ,
ते भला कलाकार की करन जांदे ओए।
कलाकार ओह तां उहनां दी नेक कमाई च दसवां दसौन कढवाउण जांदे आ।
बाहर हो जाओ तू न्याणे।
क्यों की गल होगी?
गल की होनी है, एक कुड़ी चबड़ चबड़े बहुत करती है।
चाचा जी नीलू ने कोई गलत गल नहीं की, अपने मुल्क दे मुकाबले बाहरले मुल्क रजे पुजे आ, इसे करके लोकी कहंदे आ उत्थे तां कांटों भी बदाम खांदियां।
ओए रजे पुजे जरूर ने, ते जिहड़े अनिंद्रे दे मारे ने ओह
की मतलब?
मतलब इह कि 24 घंटिया चो 18-18 घंटे काम करदे आ। अपने बंदिया नूं माड़ा जिहा ओवर टाइम दा लालच दिओ सही, फिर तां पूंछां तोड़ाउण तक जांदे आ।
ਇਹਦੇ ਚਾਚਾ ਜੀ ਕੋਈ ਸ਼ੱਕ ਸੁਭਾਣੀ, ਇਹ ਉਹੀ ਪੰਜਾਬੀ ਨੇ ਜਿਹੜੇ ਇੱਧਰ ਖੇਤੀ ਨੂੰ ਹੱਥ ਨਹੀਂ ਲਾਉਂਦੇ, ਸਾਰੀ ਭੰਜਾਂ ਸਿੱਤ ਛੱਡੀ ਹੋਈ ਆ, ਉੱਧਰ ਕਿਸੇ ਕੰਮ ਕਰਨ ਸ਼ਰਮ ਨਹੀਂ ਮੰਨਦੇ, ਚਾਹੇ ਬੇਰੀ ਤੋੜਨੀ ਪਵੇ।
ਹੁਣ ਕੀਤੀ ਆ ਨਾ 1,00,000 ਰੁਪਏ ਦੀ ਗੱਲ, ਜੇ ਭਲਾ ਇਹੀ ਅਣਥੱਕ ਮਿਹਨਤ ਇੱਧਰ ਕਰਨ ਤਾਂ ਕੀ ਮਜਾਲ ਆ ਸਾਡਾ ਪੰਜਾਬ ਸੋਨੇ ਦੀ ਧਰਤੀ ਤੇ ਪਰੀਆਂ ਦਾ ਸੂਬਾ ਨਾ ਕਹਾਵੇ। ਅਜੇ ਪਿਛਲੇ ਹਫ਼ਤੇ ਦੀ ਗੱਲ ਆ, ਮੈਂ ਆਪਣੇ ਪਿੰਡ ਸਵੇਰੇ ਸਵੇਰੇ ਫਿਰਨੀ ਤੇ ਦਾਤਣ ਕਰਾਂ, ਇੱਕ ਚਿੱਟੇ ਰੰਗ ਦੀ ਕਾਰ ਦਾ ਦਰਵਾਜ਼ਾ ਮੇਰੇ ਕੋਲ ਆ ਕੇ ਖੋਲਿਆ। ਆ ਸਰਦਾਰ ਜੀ ਲੰਬੜਦਾਰ ਸੋਚਿਆ ਸੀ ਉਹਦਾ ਘਰ ਕਿਹੜਾ? ਮੈਂ ਕਿਹਾ ਜੀ ਤੁਸੀਂ 16-68 ਵਾਲਿਆਂ ਦੀ ਗੱਲ ਕਰਦੇ ਹੋ? ਹੈਰਾਨ ਜਿਹਾ ਹੋ ਕੇ ਕਹਿੰਦਾ, ਆ 16-68 ਕੋਈ ਨਵਾਂ ਟਰੈਕਟਰ ਨਿਕਲਿਆ ਉਹ ਖਰੀਦਿਆ ਉਹਨਾਂ ਨੇ? ਮੈਂ ਕਿਹਾ ਜੀ ਨਹੀਂ। ਆਂਦਾ ਕੋਈ ਨਵੀਂ ਕਾਰ ਜਾਂ ਟਰੱਕ ਖਰੀਦਿਆ ਹੋਣਾ ਉਹਦਾ ਨੰਬਰ ਹੋਣਾ? ਮੈਂ ਕਿਹਾ ਜੀ ਨਹੀਂ। ਅੱਛਾ ਅੱਛਾ ਫਿਰ ਕੋਠੀ ਹੋਣੀ ਆ ਉਹਦਾ ਨੰਬਰ ਹੋਣਾ 1668? ਮੈਂ ਕਿਹਾ ਜੀ ਬਿਲਕੁਲ ਨਹੀਂ। ਔਖਾ ਜਿਹਾ ਹੋ ਕੇ ਕਹਿੰਦਾ, ਫਿਰ ਉਹਨਾਂ ਨੂੰ 16-68 ਵਾਲੇ ਕਿਉਂ ਕਹਿੰਦੇ ਆ? ਮੈਂ ਕਿਹਾ ਜੀ ਅਸਲ ਵਿੱਚ ਗੱਲ ਇਹ ਆ ਕਿ ਲੰਬੜਦਾਰ ਸਾਹਿਬ ਦੀ ਇੱਕ ਕੁੜੀ ਆ, ਸੋਹਣੀ ਸੁਨੱਖੀ ਲੰਬੀ ਲੰਜੀ, ਕਾਲਜ 'ਚ ਪੜ੍ਹਦੀ, 16 ਸਾਲ ਦੀ। ਕਹਿੰਦਾ ਫੇਰ? ਮੈਂ ਕਿਹਾ ਫੇਰ ਕੀ, ਐਵੇਂ ਸਹੁਰਿਆਂ ਨੇ ਅਮਰੀਕਾ ਦੇ ਲਾਲਚ ਪਿੱਛੇ 68 ਸਾਲ ਦੇ ਬੁੜੇ ਨੂੰ ਵਿਆਹ ਤੀ।
ਅੱਛਾ ਅੱਛਾ ਇਸ ਕਰਕੇ 16-68 ਵਾਲੇ ਕਹਿੰਦੇ ਆ। ਚਾਚਾ ਜੀ ਇੱਕ ਗੱਲ ਹੋਰ ਦੱਸੋ।
ਪੁੱਛੋ।
ਵੀ ਜਦੋਂ ਤੁਸੀਂ ਬਾਹਰ ਜਾਂਦੇ ਹੋ ਤੁਹਾਡਾ ਵਾਹ ਵਾਸਤਾ ਗੁਰ ਰਹਿਣਾ ਪੈਂਦਾ, ਤੇ ਫਿਰ ਤੁਹਾਨੂੰ ਆਪਣੇ ਬੰਦਿਆਂ 'ਚ ਤੇ ਉਹਨਾਂ 'ਚ ਕੋਈ ਫਰਕ ਨਹੀਂ ਨਜ਼ਰ ਆਉਂਦਾ?
ਫਰਕ? ਥੋੜਾ ਬੋਲੀ ਦਾ ਹੀ ਫਰਕ ਆ, ਉਹ ਹੱਸਦੇ ਤਾਂ ਆਪਣੇ ਵਾਂਗੂ ਆ।
ਅੱਛਾ ਚਾਚਾ ਜੀ ਇਹ ਦੱਸੋ ਕਿ ਉੱਥੇ ਹਫ਼ਤੇ 'ਚ ਵੱਧ ਤੋਂ ਵੱਧ ਤੁਹਾਡੇ 2 ਸ਼ੋਅ ਹੁੰਦੇ ਹੋਣੇ?
ਬਿਲਕੁਲ।
ਤੇ ਫਿਰ ਬਾਕੀ ਦਿਨ ਤੁਸੀਂ ਕੀ ਕਰਦੇ ਹੋ?
ਬਾਕੀ ਦਿਨ ਬਾਕੀ ਬੀਬਾ ਜੀ ਇੱਕ ਗੋਰਾ ਵਕੀਲ ਆ ਉੱਥੇ, ਆਪਾਂ ਜਦੋਂ ਵੀ ਜਾਂਦੇ ਹਾਂ ਉਹਦੇ ਕੋਲ ਪਾਰਟ ਟਾਈਮ ਮੁਨਸ਼ੀ ਬਣੇ ਦਾ ਕੰਮ ਕਰੀਦਾ।
ਚਾਚਾ ਜੀ ਫਿਰ ਤਾਂ ਤੁਹਾਨੂੰ ਅੰਗਰੇਜ਼ੀ ਬੋਲਣ ਤੇ ਲਿਖਣ ਵਿੱਚ ਬੜੀ ਤਕਲੀਫ ਆਉਂਦੀ ਹੋਣੀ ਆ।
ਨਹੀਂ ਆਪਾਂ ਨੂੰ ਤਾਂ ਨਹੀਂ ਆਉਂਦੀ, ਪਰ ਵਕੀਲ ਨੂੰ ਸਮਝਣ ਤੇ ਪੜ੍ਹਨ ਕੇ ਜ਼ਰੂਰ ਆਉਂਦੀ ਆ।
ਫਿਰ ਵੀ ਉਹ ਤੁਹਾਨੂੰ ਰੱਖ ਲੈਂਦਾ?
ਪੁੰਨ ਰੱਖਣਾ, ਓਏ ਮੈਥੋਂ ਵਧੀਆ ਇੰਟਰਪ੍ਰੈਟਰ ਯਾਨੀ ਕਿ ਤਰਜਮਾ ਕਰਨ ਵਾਲਾ ਉਹਨੂੰ ਕਿੱਥੋਂ ਲੱਭਣਾ, ਜਦੋਂ ਕਿ 70% ਤੋਂ ਵੱਧ ਕੇਸ ਉਹਦੇ ਕੋਲ ਆਪਣੇ ਪੰਜਾਬੀਆਂ ਦੇ ਹੁੰਦੇ ਸੀ।
ਚਾਚਾ ਜੀ ਇਹ ਤੁਹਾਡੀ ਗੱਲ ਬਿਲਕੁਲ ਸਹੀ ਆ, ਆਪਣੇ ਬੰਦੇ ਬਾਹਰ ਜਾ ਕੇ ਵੀ ਨਾ ਲੜਾਈ ਝਗੜਾ ਕਰਨ ਤੋਂ ਬਾਜ਼ ਨਹੀਂ ਆਉਂਦੇ।
ਮੈਂ ਕਿਹਾ ਜੀ ਕਿਸੇ ਦੀ ਰੰਡ ਕਿਸੇ ਦੀ ਪੰਡ ਤੇ 57 ਆਪ ਲਵਾਈ ਬੈਠੇ ਹੁੰਦੇ ਆ। ਪੱਬ 'ਚ ਬੀਅਰ ਦੀ ਘੁੱਟ ਨੂੰ ਚੁੰਘਦਿਆਂ ਜੇ ਕਿਧਰੇ 2 ਗੋਰਿਆਂ ਦੀ ਆਪਸ ਵਿੱਚ ਤੂੰ ਤੂੰ ਮੈਂ ਹੋ ਜਾਂਦੀ ਆ ਨਾ, ਉਹ ਤਾਂ ਹਜੇ ਦਿਸਣ ਦੈਟ ਹੀ ਕਰਦੇ ਹੁੰਦੇ ਆ, ਤੇ ਇੰਨੇ ਨੂੰ ਸਾਡਾ ਇੱਕ ਪੰਜਾਬੀ ਸਿੰਘ ਪੱਕੀ ਦੀਆਂ 5-7 ਗਲਾਸੀਆਂ ਅੰਦਰ ਸਿੱਟੀ ਉਹਨਾਂ ਕੋਲ ਆਉਂਦਾ ਹੀ ਪਤਾ ਕੀ ਪੁੱਛਦਾ, ਐਕਸਕਿਊਜ਼ ਮੀ ਇਹ ਤੁਹਾਡੀ ਪ੍ਰਾਈਵੇਟ ਲੜਾਈ ਆ ਕਿ ਮੈਂ ਵੀ ਹਿੱਸਾ ਲੈ ਸਕਦਾ?
ਚਾਚਾ ਜੀ ਫਿਰ ਤਾਂ ਵਕੀਲ ਤੁਹਾਡੇ ਤੇ ਬਹੁਤ ਡਿਪੈਂਡੈਂਟ ਹੋ ਜਾਂਦਾ ਹੁਣ।
ਐਤਕੀ ਤਾਂ ਮੇਰੇ ਤੇ ਇੰਨਾ ਨਿਰਭਰ ਹੋ ਗਿਆ ਕਿ ਮੈਨੂੰ ਕਹਿੰਦਾ, ਮਿਸਟਰ ਛੱਟੂ ਸਿੰਘ ਤੁਮ ਜਾਣੇ ਸੇ ਪਹਿਲੇ ਆਪਣੀ ਜਗ੍ਹਾ ਪਰ ਕਿਸੀ ਕੋ ਲਗਾ ਕੇ ਜਾਣਾ।
ਅੱਛਾ।
ਮੈਂ ਕਿਹਾ ਜੀ ਉਹਨੇ ਮੈਨੂੰ ਅੰਗਰੇਜ਼ੀ 'ਚ ਡਿਕਟੇਸ਼ਨ ਦੇਤੀ।
ਕੀ ਕਹਿੰਦਾ?
ਕਹਿੰਦਾ ਇਸਕਾ ਠਰਚਮਾ ਕਰ ਕੇ ਪੇਪਰ ਮੈਂ ਐਡਵਰਟਾਈਜ਼ਮੈਂਟ ਕੇ ਲਈ ਭੇਜ ਦੇਣਾ।
ਉਹਨੇ ਅੰਗਰੇਜ਼ੀ 'ਚ ਕੀ ਲਿਖਾਇਆ?
ਉਹਨੇ ਲਿਖਾਇਆ, ਵਾਂਟਡ ਏ ਟੈਂਪਰੇਰੀ ਲੇਡੀ ਟਾਈਪਿਸਟ ਪਿਓਰਲੀ ਔਨ ਅਡਹੌਕ ਬੇਸਿਸ ਹੂ ਸ਼ੁਡ ਨੋ ਸ਼ਾਰਟ ਹੈਂਡ ਆਲਸੋ।
ਤੇ ਫਿਰ ਤੁਸੀਂ ਇਹਦੀ ਪੰਜਾਬੀ ਕੀ ਕੀਤੀ?
ਮੈਂ ਲਿਖਿਆ, ਲੋੜ ਆ ਕੰਮ ਚਲਾਊ, ਡੰਗ ਟਪਾਊ, ਟੱਪ ਟਪਾਊ ਬੀਬੀ ਦੀ। ਜਿਹੜੀ ਕੀ ਜੇਵੀ ਜੇਵੀ ਜਾਣਦੀ ਹੋਵੇ।
ਅੱਛਾ ਜੀ, ਹੋਰ ਕੀ ਬਾਹਰ ਚਤਰਾਈ ਵਿਖਾਈ?
ਚਤਰਾਈ ਤਾਂ ਕੋਈ ਨੀ ਵਿਖਾਈ ਭਤੀਜ, ਬਸ ਇੱਕ ਗੋਰੇ ਨੂੰ ਐਸਾ ਸਬਕ ਸਿਖਾ ਕੇ ਆਇਆ ਕਿ ਮੁੜ ਕੇ ਸਾਰੀ ਉਮਰ ਪੁਲਿਸ ਕੋਲ ਕਿਸੇ ਪੰਜਾਬੀ ਬੰਦੇ ਦੀ ਸ਼ਿਕਾਇਤ ਨਹੀਂ ਕਰੂ।
ਕਿਉਂ, ਐਸੀ ਕੀ ਗੱਲ ਹੋ ਗਈ ਸੀ?
ਲੈ ਹੁਣ ਮੈਨੂੰ ਕੀ ਪਤਾ ਸੀ ਕਿ ਉਧਰ ਸੜਕ ਤੇ ਪਿਸ਼ਾਬ ਕਰਨ ਵਾਲੇ ਨੂੰ ਜੁਰਮਾਨਾ ਹੁੰਦਾ, ਨਾਲੇ ਮੈਂ ਸੋਚਿਆ ਕਿ ਮੈਨੂੰ ਕਿਹੜਾ ਇੱਥੇ ਕੋਈ ਵੇਖਦਾ। ਇਹਨੇ ਨੂੰ ਉੱਥੇ ਇੱਕ ਗੋਰਾ ਆ ਗਿਆ, ਉਹਨੇ ਮੈਨੂੰ ਵੇਖ ਕੇ ਜੇਬ ਚੋਂ ਕੱਢਿਆ ਮੋਬਾਈਲ ਫੋਨ ਤੇ ਦਵਾ ਦਵ ਘੁਮਾ ਕੇ ਅੰਗਰੇਜ਼ੀ 'ਚ ਗਿੱਟਮਿੱਟ ਸ਼ੁਰੂ ਕਰਤੀ। ਮੈਂ ਸਮਝ ਗਿਆ, ਮੈਂ ਕਿਹਾ ਲੈ ਬਾਈ ਆ ਲੱਗਿਆ ਪੱਥਾ ਪਾਉਣ। ਮੈਂ ਭਾਈ ਉੱਥੋਂ ਹਟ ਕੇ ਦੂਜੀ ਥਾਂ 'ਤੇ ਕਰਨ ਲੱਗ ਪਿਆ, ਪਰ ਸੜ ਕੇ ਜਾਈਏ ਉੱਥੋਂ ਦੀ ਪੁਲਿਸ ਦੀ ਸਪੀਡ ਦੇ।
ਕਿਉਂ?
ਮੈਂ ਕਿਹਾ ਜੀ ਮੈਂ ਹਜੇ ਨਾਲਾ ਮਗਰੋਂ ਬੰਨਿਆ, ਪੁਲਿਸ ਨੇ ਆ ਕੇ ਪਹਿਲਾਂ ਮੈਨੂੰ ਬੰਨ ਲਿਆ। ਫਿਰ ਕੀ, ਕੱਟ ਕੇ $1,000 ਦੀ 76 ਗੱਡੀ ਟਿਕਟ ਮੇਰੇ ਹੱਥ 'ਤੇ ਧਰਤੀ। ਮੈਂ ਕਿਹਾ ਜੀ ਆਹ ਕੀ ਆ? ਕਹਿੰਦੇ ਬਾਹਰ ਪਿਸ਼ਾਬ ਕਰਨ ਦਾ ਜੁਰਮਾਨਾ। ਮੈਂ ਕਿਹਾ ਜੀ ਫਿਰ ਇਹ ਟਿਕਟ ਮੈਨੂੰ ਇਕੱਲੇ ਨੂੰ ਕਿਉਂ ਦਿੰਦੇ ਹੋ, ਇਹ ਗੋਰੇ ਨੂੰ ਵੀ ਦਿਓ। ਕਹਿੰਦਾ ਇਹਨੂੰ ਕਿਉਂ ਦਈਏ? ਮੈਂ ਕਿਹਾ ਜੀ ਗੱਲ ਇਹ ਹੈ ਕਿ ਮੈਂ ਤਾਂ ਪਰਦੇਸੀ ਹਾਂ ਅਤੇ ਮੈਨੂੰ ਕੀ ਪਤਾ ਇਹ ਉੱਥੇ ਖੜਾ ਕਰਦਾ ਸੀ, ਇਹਨੂੰ ਵੇਖ ਕੇ ਮੈਂ ਇੱਥੇ ਖੜ ਕੇ ਕਰਨ ਲੱਗ ਪਿਆ।
ਅੱਛਾ ਫਿਰ ਕੀ ਹੋਇਆ?
ਫਿਰ ਕੀ ਹੋਣਾ ਸੀ, ਮੈਨੂੰ $1,000 ਜੁਰਮਾਨਾ, ਉਹਨੂੰ 1,500।
ਚੱਲ ਚਾਚਾ ਆਪਣੇ ਮੁਲਕ 'ਚ ਇਸ ਗੱਲੋਂ ਖੁੱਲ ਖੇਡਿਆ, ਜਿੱਥੇ ਮਰਜ਼ੀ ਕਰੀ ਚੱਲੋ।
ਪਰ ਸ਼ਰਮਾ ਜੀ ਹੈ ਤੇ ਬੁਰੀ ਗੱਲ ਨਾ।
ਓਏ ਬੀਬਾ ਜੀ, ਆਦਤਾਂ ਨਹੀਂ ਬੰਦੇ ਦੀਆਂ ਜਾਂਦੀਆਂ ਹੁੰਦੀਆਂ। ਹੁਣ ਤੂੰ ਚਾਹੇ ਪਿੰਡਾਂ 'ਚ ਘਰ ਘਰ ਫਲੱਸ਼ ਬਣਾ ਦੇ, ਫਿਰ ਵੀ ਅੱਧ ਨਾਲੋਂ ਵੱਧ ਬੰਦੇ ਤੇ ਬੁੜੀਆਂ ਸਵੇਰੇ ਡੱਬਾ ਚੱਕੀ ਲੈਨੋ ਪਾਰ ਹੀ ਜਾਂਦੇ ਵੇਖੇਂਗੀ। ਹੁਣ ਤੂੰ ਦੂਰ ਨਾ ਜਾ, ਮੇਰੇ ਕੋਲੋਂ ਮੋਗੇ ਵੱਲ ਦੀ ਵਿਥਿਆ ਸੁਣ ਲਾ। ਸ਼ਹਿਰੋਂ ਬਾਹਰ ਚੜ੍ਹਦੇ ਵੱਲ ਨੂੰ ਸਾਧ ਟਿਚਰੀ ਨਾਥ ਦੀ ਕੁਟੀਆ ਸੀ।
ਟਿਚਰੀ ਨਾਥ, ਇਹ ਕਿਸੇ ਸਾਧ ਦਾ ਨਾਂ ਹੈ?
ਨਹੀਂ, ਚੜੇਕ ਵਾਲੇ ਸਰਪੰਚ ਦਾ। ਇਹਨੂੰ ਮੋਗੇ ਵਾਲੇ ਸਾਧ ਦਾ ਹਜੇ ਤੱਕ ਨਾਂ ਹੀ ਨਹੀਂ ਪਤਾ। ਖੈਰ, ਕੇਰਾਂ ਸਾਧ ਦੀ ਖੂਹੀ ਕੋਲੋਂ ਮਕਾਣੇ ਜਾਂਦੀਆਂ ਜਨਾਨੀਆਂ ਨੇ ਰੋਟੀ ਖਾਧੀ, ਪਾਣੀ ਧਾਣੀ ਪੀਤਾ ਤੇ ਫਿਰ ਆਰਾਮ ਕਰਨ ਤੋਂ ਬਾਅਦ ਤੁਰਨ ਲੱਗੀਆਂ ਨੇ ਵਾਰੀ ਵਾਰੀ ਸਾਧ ਦੀ ਕੱਚੀ ਕੰਧ ਉਹਨੇ ਪਿਸ਼ਾਬ ਕੀਤਾ। ਸਾਧ ਨੂੰ ਬੜਾ ਭੈੜਾ ਲੱਗਿਆ, ਉਹ ਜਨਾਨੀਆਂ ਨੂੰ ਟਿਚਰਾਂ ਕਰਨ ਨੂੰ ਨਹੀਂ ਸੀ ਤੜਦਾ ਹੁੰਦਾ, ਉਹਦੇ ਕੋਲੋਂ ਰਿਹਾ ਨਾ ਗਿਆ ਤੇ ਕੋਲ ਆ ਕੇ ਪੁੱਛਣ ਲੱਗਿਆ
ਕਿ
ਭਾਈ ਬੀਬਾ ਕਿਤੇ ਮਕਾਨ ਚੱਲੀਆਂ?
ਆਹੋ ਬਾਬਾ ਜੀ।
ਮੁੜ ਕੇ ਵੀ ਆਉਂਗੀਆਂ?
ਆਹੋ ਬਾਬਾ ਜੀ।
ਬਿੰਦ ਝੱਟ ਅਟਕੋਗੀਆਂ?
ਆਹੋ ਬਾਬਾ ਜੀ।
ਪਾਣੀ ਧਾਣੀ ਵੀ ਪੀਓਗੀਆਂ?
ਜ਼ਰੂਰ ਬਾਬਾ ਜੀ।
ਬਈ ਫੇਰ ਤਾਂ ਨਹੀਂ ਸਾਧ ਦੀ ਅੱਜ ਕੱਚੀ ਕੰਧ ਬਚਦੀ।